ਬਾਪੂ ਚ 3-14 ਵੇਖੀਏ ਵੇਖੋ। ਪਰਮੇਸ਼ਰ ਨੇ ਕਿਵੇਂ ਆਪਣੀ ਗੱਲ ਸਮਝਾਈ ਸੀ ਜਦ ਮੂਸਾ ਨੇ ਜਵਾਬ ਜਾਣਨ ਦੀ ਮੰਗ ਕੀਤੀ ਸੀ। ਮੂਸਾ ਨੇ ਕੁਝ 3-13 ਵਿੱਚ ਕਿਹਾ, ਵੇਖ ਜਦ ਮੈਂ ਇਜ਼ਰਾਈਲੀਆਂ ਦੇ ਕੋਲ ਜਾਵਾਂ ਔਰ ਉਹਨਾਂ ਨੂੰ ਆਖਾਂ ਭਾਈ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ, ਤਾਂ ਉਹ ਮੈਨੂੰ ਆਖਣਗੇ ਭਾਈ ਉਸਦਾ ਨਾਂ ਕੀ ਹੈ, ਤਾਂ ਮੈਂ ਉਹਨਾਂ ਨੂੰ ਕੀ ਦੱਸਾਂ? ਪਰਮੇਸ਼ਰ ਨੇ ਮੂਸਾ ਨੂੰ ਆਖਿਆ, ਮੈਂ ਹਾਂ ਜੋ ਮੈਂ ਹਾਂ ਅਤੇ ਮੈਂ ਉਹੀ ਰਹਾਂਗਾ ਜੋ ਮੈਂ ਰਹਾਂਗਾ। ਉਹਨੂੰ ਅਜੇ ਵੀ ਕੁਝ ਵੀ ਪਤਾ ਨਹੀਂ ਚੱਲਿਆ ਸੀ, ਪਰ ਉਹ ਉਤਸ਼ਾਹਿਤ ਹੋ ਗਿਆ ਕਿਉਂਕਿ ਉਹਨੇ ਪਰਮੇਸ਼ਰ ਦੀ ਆਵਾਜ਼ ਸੁਣੀ, ਪਰ ਉਹਨੂੰ ਸਮਝ ਕੁਝ ਨਹੀਂ ਆਇਆ ਸੀ। ਜੇ ਤੁਹਾਨੂੰ ਇਸ ਤਰ੍ਹਾਂ ਦਾ ਸੁਨੇਹਾ ਮਿਲਿਆ, ਚੰਗਾ ਨਹੀਂ ਲੱਗਦਾ? ਮੇਰਾ ਕਹਿਣਾ ਹੈ ਕਿ ਠਹਿਰਾਏ ਹੋਏ ਸਮੇਂ 'ਤੇ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਪ੍ਰਗਟ ਹੋਣਗੇ। ਅਸੀਂ ਉਤਸ਼ਾਹਿਤ ਹੋ ਜਾਂਦੇ ਹਾਂ। ਮੈਨੂੰ ਅਖੀਰਕਾਰ ਸਮਝ ਆਈ ਵੱਖ ਵੱਖ ਲੋਕਾਂ ਤੋਂ ਅਜਿਹੇ 10 ਵਚਨ ਪ੍ਰਾਪਤ ਕਰਕੇ ਜਿਨ੍ਹਾਂ ਨੇ ਸੋਚਿਆ ਕਿ ਉਹ ਮੈਨੂੰ ਅਗਮਵਾਕ ਦੱਸ ਰਹੇ ਸਨ, ਕਿ ਜਦਕਿ ਸਾਨੂੰ ਤਦ ਵੀ ਕੁਛ ਪਤਾ ਨਹੀਂ ਚੱਲਦਾ। ਸਹੀ ਸਮਾਂ ਤਦ ਹੁੰਦਾ ਹੈ ਜਦ ਪਰਮੇਸ਼ਰ ਤਿਆਰ ਹੁੰਦੇ ਨੇ। ਠਹਿਰਾਇਆ ਹੋਇਆ ਸਮਾਂ ਕੀ ਹੁੰਦਾ? ਜਦ ਪਰਮੇਸ਼ਰ ਤਿਆਰ ਹੁੰਦੇ ਹਨ। ਮੈਂ ਜੋ ਹਾਂ ਸੋ ਹਾਂ, ਮੈਂ ਉਹ ਰਹਾਂਗਾ ਜੋ ਮੈਂ ਰਹਾਂਗਾ, ਮੈਂ ਉਹ ਕਰਾਂਗਾ ਜੋ ਮੈਂ ਕਰਨਾ ਚਾਹੁੰਦਾ ਹਾਂ। ਉਹਨਾਂ ਨੂੰ ਜਾ ਕੇ ਦੱਸੋ ਮੈਂ ਹਾਂ, ਉਹਨੇ ਮੈਨੂੰ ਘੱਲਿਆ ਹੈ। ਹੁਣ ਰੋਮੀਓ 9, ਪਰਮੇਸ਼ਰ ਇੱਕ ਮਹਾਨ ਪਰਮੇਸ਼ਰ ਨੇ, ਉਹ ਅਦਭੁਤ ਹਨ। ਅਸੀਂ ਉਹਨਾਂ ਤੋਂ ਬਹੁਤ ਸਾਰੇ ਸਵਾਲ ਪੁੱਛਣਾ ਚਾਹੁੰਦੇ ਹਾਂ, ਪਰ ਉਹ ਸੁਣਨਾ ਚਾਹੁੰਦੇ ਹਨ, ਮੈਨੂੰ ਤੁਹਾਡੇ 'ਤੇ ਵਿਸ਼ਵਾਸ ਹੈ। ਭਲਾ ਹੈ ਸ਼ਖਸਾ, ਤੂੰ ਪਰਮੇਸ਼ਰ ਨਾਲ ਵਿਵਾਦ ਕਰਨ ਵਾਲਾ ਕੌਣ ਹੈ? ਕੀ ਘੜਤ ਘੜਨ ਵਾਲੇ ਨੂੰ ਆਖੇਗੀ, ਭਾਈ ਤੈਂ ਮੈਨੂੰ ਇਸ ਟੱਬ ਕਿਉਂ ਬਣਾਇਆ? ਮੇਰਾ ਸਰੀਰ ਇੰਨਾ ਬਡੋਲ ਕਿਉਂ ਹੈ? ਮੇਰੀ ਆਵਾਜ਼ ਇੰਨੀ ਭਾਰੀ ਕਿਉਂ ਹੈ? ਮੈਂ ਇੰਨਾ ਲੰਮਾ ਕਿਉਂ ਹਾਂ? ਮੈਂ ਇੰਨਾ ਮਧਰਾ ਕਿਉਂ ਹਾਂ? ਮੇਰੇ ਪੈਰਾਂ ਦਾ ਇੰਨਾ ਵੱਡਾ ਕਿਉਂ ਹੋਣਾ ਸੀ ਭਾਈ? ਮੈਂ ਗਾ ਕਿਉਂ ਨਹੀਂ ਸਕਦਾ? ਸਾਡੇ ਸਭਨਾਂ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਬਿਲਕੁਲ ਨਹੀਂ ਸਮਝਦੇ। ਮੈਂ ਕੁਝ ਸਮੇਂ ਤੱਕ ਸੋਚਦੀ ਸਾਂ ਕਿ ਮੈਂ ਸ਼ਾਇਦ ਗਲਤ ਲਾਈਨ ਵਿੱਚ ਸਾਂ ਜਦ ਪਰਮੇਸ਼ਰ ਆਵਾਜ਼ਾਂ ਵੰਡ ਰਹੇ ਸਨ। ਤੁਸੀਂ ਸੋਚਦੇ ਹੋ ਤੁਸੀਂ ਸ਼ਾਇਦ ਗਲਤ ਲਾਈਨ ਵਿੱਚ ਸੋ, ਜਦੋਂ ਸਭ ਕੁਝ ਵੰਡ ਰਹੇ ਸਨ ਤਾਂ ਤੁਸੀਂ ਸੋਚਦੇ ਰਹਿ ਗਏ ਕਿ ਇਹ ਕੀ ਹੋ ਗਿਆ। ਪਰ ਯਾਦ ਰੱਖੋ, ਉਹਨਾਂ ਨੇ ਆਪਣੇ ਹੱਥਾਂ ਨਾਲ ਤੁਹਾਨੂੰ ਤੁਹਾਡੀ ਮਾਂ ਦੀ ਕੁੱਖ ਵਿੱਚ ਬਣਾਇਆ ਹੈ। ਤੁਹਾਡੇ ਵਿੱਚ ਇੱਕ ਵੀ ਗੱਲ ਅਜਿਹੀ ਨਹੀਂ ਜੋ ਇੱਕ ਹਾਦਸਾ ਹੋਵੇ, ਅਜਿਹੀ ਕੋਈ ਵੀ ਗੱਲ ਨਹੀਂ ਜਿਹਦੇ 'ਤੇ ਪਰਮੇਸ਼ੁਰ ਨੂੰ ਨਾਜ਼ ਨਾ ਹੋਵੇ, ਕੋਈ ਵੀ ਗੱਲ ਅਜਿਹੀ ਨਹੀਂ ਜੋ ਪਰਮੇਸ਼ੁਰ ਨੂੰ ਪਿਆਰੀ ਨਾ ਲੱਗਦੀ ਹੋਏ। ਆਮੀਨ। ਅਤੇ ਸਿਰਫ ਇਸ ਲਈ ਕਿ ਤੁਸੀਂ ਕਿਸੇ ਹੋਰ ਦੇ ਵਰਗੇ ਨਹੀਂ ਹੋ, ਇਹਦਾ ਇਹ ਮਤਲਬ ਨਹੀਂ ਕਿ ਤੁਹਾਡੇ 'ਚ ਕੋਈ ਖਰਾਬੀ ਹੈ। ਇਹ ਕਹਿਣਾ ਬੰਦ ਕਰੋ, ਤੁਸੀਂ ਮੈਨੂੰ ਇੱਦਾਂ ਕਿਉਂ ਬਣਾਇਆ ਹੈ? ਮੇਰੀ ਅਜਿਹੀ ਸ਼ਖਸੀਅਤ ਹੋਣ ਦੀ ਕੀ ਲੋੜ ਸੀ? ਮੈਂ ਉਹਨਾਂ ਬੇਫਿਕਰ ਲੋਕਾਂ ਵਿੱਚ ਕਿਉਂ ਨਹੀਂ ਹੋ ਸਕਦਾ ਜੋ ਕਦੇ ਕਿਸੇ ਗੱਲ ਦੀ ਚਿੰਤਾ ਨਹੀਂ ਕਰਦੇ? ਮੈਂ ਡੇਵ ਵੱਲ ਵੇਖ ਕੇ ਸੋਚਿਆ ਕਰਦੀ ਸੀ, ਪਰਮੇਸ਼ੁਰ ਕਾਸ਼ ਮੈਂ ਵੀ ਚਿੰਤਾ ਤਿਆਗ ਸਕਦੀ, ਕਿਸੇ ਗੱਲ ਦੀ ਫਿਕਰ ਨਾ ਕਰਦੀ ਕਿ ਤੁਸੀਂ ਮੇਰੀ ਸ਼ਖਸੀਅਤ ਨੂੰ ਬਦਲ ਨਹੀਂ ਸਕਦੇ ਪਰਮੇਸ਼ੁਰ। ਪਰ ਨਹੀਂ, ਮੈਂ ਹਰ ਵੇਲੇ ਸਭ ਕੁਝ ਸਮਝਣ ਦੀ ਕੋਸ਼ਿਸ਼ ਵਿੱਚ ਤਣਾਅ ਦੇ ਕਾਰਨ ਆਪਣਾ ਸੰਤੁਲਨ ਗੁਆਉਂਦੀ ਰਹਿੰਦੀ। ਡੇਵ ਆਰਾਮ ਨਾਲ ਬੱਚਿਆਂ ਦੇ ਨਾਲ ਖੇਡ ਰਹੇ ਹੁੰਦੇ, ਜੀਵਨ ਦਾ ਆਨੰਦ ਮਾਣ ਰਹੇ ਹੁੰਦੇ। ਉਹ ਸਮਾਨ ਦਾ ਠੇਲਾ ਲੈ ਕੇ ਰਾਸ਼ਨ ਦੀ ਦੁਕਾਨ 'ਤੇ ਬੱਚਿਆਂ ਦਾ ਅਤੇ ਮੇਰਾ ਪਿੱਛਾ ਕਰ ਰਹੇ ਹੁੰਦੇ। ਰਾਸ਼ਨ ਖਰੀਦਣ ਦੀ ਕੋਸ਼ਿਸ਼ 'ਚ ਮੈਂ ਆਪਣਾ ਦਿਮਾਗੀ ਸੰਤੁਲਨ ਗੁਆਉਣ ਵਾਲੀ ਹੁੰਦੀ। ਮੈਂ ਉਹਨਾਂ ਦੇ ਵਰਗੀ ਬੇਫਿਕਰ ਅਤੇ ਆਰਾਮ ਪਸੰਦ ਸ਼ਖਸੀਅਤ ਚਾਹੁੰਦੀ ਸਾਂ। ਪਰ ਨਹੀਂ, ਮੈਨੂੰ ਕਿੰਨੀ ਇੱਛਾ ਸੀ ਆਪਣੇ ਪਾਦਰੀ ਦੀ ਪਿਆਰੀ ਵੋਟੀ ਵਾਂਗ ਬਣਨ ਦੀ, ਜਿਹਨੂੰ ਦਇਆ ਦੀ ਭੇਂਟ ਮਿਲੀ ਸੀ। ਓ ਅਤੇ ਮੈਂ ਕਹਿੰਦੀ ਸੀ ਉਹਨਾਂ ਨੂੰ ਵੇਖ ਕੇ ਨਹੀਂ, ਮੇਰਾ ਉਹਨਾਂ ਵੱਲ ਅਜਿਹਾ ਰਵੱਈਆ ਸੀ, ਮਤਲਬ ਉਹ ਬਹਿ ਕੇ ਲੋਕਾਂ ਨੂੰ ਸੁਣਦੀ ਸੀ, ਕਹਿੰਦੀ ਸੀ ਮੈਨੂੰ ਹੋਰ ਦੱਸੋ। ਉਹਨਾਂ ਦੇ ਨਾਲ ਰੋਂਦੀ ਤੇ ਕਹਿੰਦੀ ਮੈਂ ਕਹਿੰਦੀ ਤੁਸੀਂ ਮੈਨੂੰ ਸਭ ਤੋਂ ਮਹੱਤਵਪੂਰਨ ਗੱਲ ਦੱਸੋਗੇ? ਤੁਹਾਡੀ ਇੱਛਾ ਹੋਈ ਹੈ ਤੁਸੀਂ ਕਿਸੇ ਹੋਰ ਦੇ ਵਰਗੇ ਹੁੰਦੇ? ਮੈਂ ਸਿਲਾਈ ਕਢਾਈ 'ਚ ਹੁਸ਼ਿਆਰ ਆਪਣੇ ਗੁਆਂਢਣ ਵਰਗੀ ਬਣਨਾ ਚਾਹੁੰਦੀ ਸੀ। ਅਸਲ 'ਚ ਉਹ ਸਭ ਕੁਝ ਕਰ ਸਕਦੀ ਸੀ, ਆਪਣੇ ਪਰਿਵਾਰ ਦੇ ਕੱਪੜੇ ਸੀਂਦੀ, ਸਬਜ਼ੀਆਂ ਲਿਆਉਂਦੀ, ਉਗਾਉਂਦੀ, ਘਾਹ ਵੱਟਦੀ, ਘਾਹ ਕੱਟਣ ਦੀ ਮਸ਼ੀਨ ਲਿਆਈ। ਮੈਂ ਡੇਵਲੀ ਨਿੱਕਰ ਸੀਤੀ, ਜਦੋਂ ਤਿਆਰ ਹੋ ਗਈ ਤਾਂ ਜੇਬਾਂ ਨਿੱਕਰ ਤੋਂ ਲੰਬੀਆਂ ਸੀਗੀਆਂ। ਮੈਂ ਝੂਠ ਨਹੀਂ ਕਹਿ ਰਹੀ, ਮੈਂ ਸੱਚ ਕਹਿ ਰਹੀ ਹਾਂ, ਨਿੱਕਰ ਇੰਨੇ ਕੁ ਜਿੰਨੀ ਅਤੇ ਜੇਬਾਂ ਇੰਨੀਆਂ ਲੰਬੀਆਂ ਸੀਗੀਆਂ। ਮੈਂ ਬਗੀਚੇ ਵਾਸਤੇ ਡੇਵ ਨੂੰ ਮਨਾਇਆ ਤੇ ਅਸਾਂ ਕੁਝ ਟਮਾਟਰ ਉਗਾਏ, ਸਾਰੇ ਕੀੜੇ ਨਾਲ ਦਲ ਆ ਗਿਆ, ਖਾ ਗਿਆ ਸਾਰਾ ਕੁਝ। ਅਗਲੇ ਦਿਨ ਅਸੀਂ ਤੋੜ ਕੇ ਡੱਬਿਆਂ 'ਚ ਭਰਨ ਵਾਲੇ ਸੀ, ਮੇਰੇ ਕੋਲ ਉਹਨਾਂ ਨੂੰ ਸੰਤੁਲਿਤ ਰੱਖਣ ਦਾ ਸਮਾਨ ਸੀ। ਮੈਨੂੰ ਉਹਨਾਂ ਘਟੀਆਂ ਟਮਾਟਰਾਂ ਤੋਂ ਨਫ਼ਰਤ ਸੀ, ਪਰ ਬਗੀਚੇ ਤੋਂ ਨਫ਼ਰਤ ਸੀ, ਮੈਨੂੰ ਸੁਰੱਖਿਅਤ ਰੱਖਣ ਦੇ ਸਮਾਨ ਤੋਂ ਨਫ਼ਰਤ ਸੀ, ਮੈਨੂੰ ਪ੍ਰਚਾਰ ਕਰਨਾ ਸੀ, ਉਹਦਾ ਸੱਦਾ ਸੀ। ਪਰ ਨਹੀਂ ਜੀ, ਮੈਂ ਕਾਮ ਜਨਾਨੀ ਬਣਨ ਦੀ ਕੋਸ਼ਿਸ਼ ਕਰ ਰਹੀ ਸਾਂ। ਜਿਹਦੀ ਮਿੱਠੀ ਆਵਾਜ਼ ਸੀ, ਜਿਹਨੂੰ ਦਇਆ ਦੀ ਭੇਂਟ ਮਿਲੀ ਸੀ, ਜਿਹਦਾ ਟਮਾਟਰਾਂ ਦਾ ਬਗੀਚਾ ਸੀ। ਮੈਂ ਪਰਮੇਸ਼ਵਰ ਤੋਂ ਪੁੱਛਣਾ ਬੰਦ ਕਰ ਦਿੱਤਾ ਕਿ ਉਹਨਾਂ ਨੇ ਮੈਨੂੰ ਏਦਾਂ ਕਿਉਂ ਬਣਾਇਆ, ਅਤੇ ਮੈਂ ਆਪਣੇ ਆਪ ਨੂੰ ਪਸੰਦ ਕਰਨ ਦਾ ਫੈਸਲਾ ਕੀਤਾ। ਭਾਈ, ਤੁਹਾਨੂੰ ਪਰਮੇਸ਼ਵਰ ਨੂੰ ਪੁੱਛਣਾ ਬੰਦ ਕਰਨਾ, ਉਹਨਾਂ ਨੇ ਤੁਹਾਨੂੰ ਏਦਾਂ ਕਿਉਂ ਬਣਾਇਆ ਜਿਵੇਂ ਤੁਸੀਂ ਹੋ, ਅਤੇ ਆਪਣੇ ਆਪ ਨੂੰ ਪਸੰਦ ਕਰਨ ਦਾ ਫੈਸਲਾ ਕਰੋ। ਉਹਨਾਂ ਕੀੜਿਆਂ ਨੇ ਮੇਰੇ ਗੁਆਂਢੇ ਦੇ ਟਮਾਟਰਾਂ ਨੂੰ ਦੇਖਿਆ ਤੱਕ ਨਹੀਂ। ਮੈਂ ਗੁੱਸੇ ਹੋਈ ਕਿਉਂਕਿ ਮੈਂ ਨੀਚਾ ਵਾਂਸਾ ਟਮਾਟਰਾਂ ਤੇ ਪ੍ਰਾਰਥਨਾ ਕਰ ਰਹੀ ਸੀ, ਏਦਾਂ ਕਿਉਂ ਹੋ ਗਿਆ। ਪਰਮੇਸ਼ਵਰ ਨੂੰ ਪੁੱਛਿਆ ਇਹਦਾ ਕੀ ਕਾਰਨ ਹੈ। ਪਰਮੇਸ਼ਵਰ, ਕੀੜਿਆਂ ਨੇ ਮੇਰੇ ਟਮਾਟਰਾਂ ਨੂੰ ਖਾ ਲਿਆ, ਪਰ ਉਹਦੇ ਟਮਾਟਰਾਂ ਵੱਲ ਤੱਕਿਆ ਤੱਕ ਨਹੀਂ, ਸਮਝ ਨਹੀਂ ਆਈ ਮੈਨੂੰ। ਪਰਮੇਸ਼ਵਰ ਨੇ ਕਿਹਾ ਮੈਂ ਤੈਨੂੰ ਟਮਾਟਰ ਉਗਾਉਣ ਨੂੰ ਕਿਹਾ ਸੀ, ਤੇਰੇ ਟਮਾਟਰਾਂ ਦੀ ਰਾਖੀ ਕਰਨਾ ਮੇਰੀ ਜ਼ਿੰਮੇਦਾਰੀ ਕਿਵੇਂ ਹੋ ਗਈ ਬਾਈ। ਤੂੰ ਉਹਨੂੰ ਟਮਾਟਰ ਉਗਾਉਣ ਕਿਉਂ ਨਹੀਂ ਦਿੰਦੀ, ਅਤੇ ਤੂੰ ਆਪਣਾ ਕੰਮ ਕਰ ਜੋ ਕਰਨ ਲਈ ਮੈਂ ਤੈਨੂੰ ਸੱਦਿਆ, ਤੂੰ ਉਹ ਕਰ, ਹੋਰਾਂ ਵਾਂਗ ਬਣਨ ਦੀ ਕੋਸ਼ਿਸ਼ ਕਰਨਾ ਬੰਦ ਕਰ। ਚਲੋ ਵੀ ਉਹਨਾਂ ਦੀ ਵਡਿਆਈ ਕਰੋ। ਮੈਨੂੰ ਖੁਸ਼ੀ ਹੈ ਕਿ ਪਰਮੇਸ਼ਵਰ ਦੀ ਸਭ ਨਾਲ ਇੱਕ ਇੱਛਾ ਹੁੰਦੀ ਹੈ। ਚੰਗਾ, ਫਿਰ ਹੁਣ ਧਿਆਨ ਦੇਣਾ। ਆਇਤ 20, ਭਲਾ ਹੇ ਸ਼ਖਸਾ, ਤੂੰ ਪਰਮੇਸ਼ਵਰ ਨਾਲ ਵਿਵਾਦ ਕਰਨ ਵਾਲਾ ਕੌਣ ਹੈ ਕਿ ਘੜਤ ਘੜਨ ਵਾਲੇ ਨੂੰ ਆਖੇ ਕਿ ਭਾਈ ਤੈਂ ਮੈਨੂੰ ਇਸ ਢੱਬ ਕਿਉਂ ਬਣਾਇਆ। ਕੀ ਘੁਮਿਆਰ ਮਿੱਟੀ ਦੇ ਉੱਪਰ ਵੱਸ ਨਹੀਂ ਰੱਖਦਾ ਜੋ ਇੱਕੋ ਪੇੜੇ ਵਿੱਚੋਂ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ। ਹੁਣ ਮੈਂ ਤੁਹਾਨੂੰ ਇੱਕ ਨਮੂਨਾ ਦਿੰਦੀ ਹਾਂ। ਇੱਥੇ ਮੇਰੇ ਕੋਲ 2 ਗਲਾਸ ਹਨ, ਇਹ ਮੇਰੇ ਗਲਾਸ ਨੇ, ਉਹਨਾਂ ਵਿੱਚੋਂ ਇੱਕ ਖਾਲੀ ਹੈ ਅਤੇ ਇੱਕ ਵਿੱਚ ਪਾਣੀ ਹੈ। ਅਤੇ ਹੁਣ ਜੇ ਮੈਂ ਖਾਲੀ ਵਾਲਾ ਕਹਿੰਦਾ ਇੱਥੇ, ਮੈਂ ਕ੍ਰੋਧਵਾਨ ਹਾਂ ਕਿਉਂਕਿ ਮੇਰੇ ਅੰਦਰ ਕੁਝ ਵੀ ਨਹੀਂ ਹੈਗਾ, ਅਤੇ ਮੈਂ ਚਾਹੁੰਦਾ ਹਾਂ ਕਿ ਮੇਰੇ 'ਚ ਵੀ ਉਸ ਦੂਏ ਗਲਾਸ ਵਾਂਗ ਕੁਝ ਪਾਇਆ ਜਾਏ। ਜੇ ਗਲਾਸ ਬੋਲ ਸਕਦਾ ਅਤੇ ਮੈਨੂੰ ਕਹਿੰਦਾ, ਤਾਂ ਸੋਚੋ ਮੈਂ ਕੀ ਕਹਿਣਾ ਸੀ। ਤੂੰ ਮੇਰਾ ਗਲਾਸ ਹੈ, ਤੈਨੂੰ ਮੈਂ ਜਿਵੇਂ ਵੀ ਰੱਖਿਆ, ਤੈਨੂੰ ਉਹਦੇ 'ਚ ਸੰਤੋਖ ਕਰਨਾ ਹੈ, ਅਤੇ ਜਦ ਮੈਂ ਤੇਰੇ 'ਚ ਕੁਛ ਪਾਉਣ ਲਈ ਤਿਆਰ ਹੋਵਾਂਗੀ, ਤੇਰੇ 'ਚ ਕੁਛ ਪਾ ਦਿਆਂਗੀ, ਤਦ ਤੱਕ ਤੂੰ ਸ਼ਾਂਤ ਰਹਿ। ਅੱਜ ਕਿਸੇ ਨੂੰ ਸੁਨੇਹਾ ਸਮਝਣ ਦੀ ਲੋੜ ਹੈ। ਹੋਰਾਂ ਨਾਲ ਆਪਣੀ ਤੁਲਨਾ ਕਰਨੀ ਬੰਦ ਕਰੋ ਅਤੇ ਪ੍ਰਸੰਨ ਰਹਿਣ ਦਾ ਫੈਸਲਾ ਕਰੋ। ਭਾਵੇਂ ਤੁਸੀਂ ਜਿਵੇਂ ਵੀ ਹੋ, ਸੰਤੋਖ ਕਰੋ ਅਤੇ ਪ੍ਰਸੰਨ ਰਹੋ। ਪਰਮੇਸ਼ਵਰ ਉਹਨਾਂ ਕੁਝ ਲੋਕਾਂ ਨੂੰ ਕਿਉਂ ਵਾਪਰਦੇ ਨੇ ਜਿਨ੍ਹਾਂ ਨੂੰ ਉਹ ਵਾਪਰਦੇ ਨੇ? ਉਹ ਸੱਚਮੁੱਚ ਕੁਝ ਅਜੀਬ ਲੋਕਾਂ ਨੂੰ ਵਾਪਰਦੇ ਹਨ, ਜਿਵੇਂ ਕਿ ਮੈਨੂੰ। ਮੈਂ ਅਕਸਰ ਇੱਦਾਂ ਨਹੀਂ ਕਰਦੀ, ਪਰ ਪਿਛਲੇ ਹਫ਼ਤੇ ਮੈਂ ਪਰਮੇਸ਼ਵਰ ਨਾਲ ਗੱਲ ਕੀਤੀ। ਮੈਂ ਕਿਹਾ, ਪਰਮੇਸ਼ਵਰ ਮੈਨੂੰ ਜ਼ਰਾ ਸਮਝਾਓ ਕਿ ਮੈਂ ਜਾਣਦੀ ਹਾਂ ਮੇਰਾ ਅਤੀਤ ਕਿਹੋ ਜਿਹਾ ਸੀ। ਮੈਂ ਜਾਣਦੀ ਹਾਂ ਕੁਦਰਤੀ ਰੂਪ ਵਿੱਚ ਮੈਂ ਉਹ ਮਨੁੱਖ ਹਾਂ ਜਿਹਦੇ ਤੋਂ ਸਭ ਤੋਂ ਘੱਟ ਇਹ ਕਰਨ ਦੀ ਗੁੰਜਾਇਸ਼ ਹੈ, ਅਤੇ ਮੈਨੂੰ ਯਕੀਨ ਹੈ ਮੇਰੀ ਸਹੀ ਸ਼ਖਸੀਅਤ ਨਹੀਂ ਹੈ, ਮੇਰੇ 'ਚ ਕੁਝ ਵੀ ਸਹੀ ਨਹੀਂ ਹੈ। ਪਰ ਮੇਰੀ ਗੱਲ ਯਾਦ ਰੱਖੋ, ਜਦ ਪਰਮੇਸ਼ਵਰ ਕਿਸੇ ਨੂੰ ਮਸਾ ਕਰਨ ਅਤੇ ਵਾਪਰਨ ਦਾ ਫੈਸਲਾ ਕਰਨ, ਤਾਂ ਮੁਮਕਿਨ ਹੋ ਜਾਂਦਾ। ਉਹ ਹਰ ਗੱਲ ਵਿੱਚ ਉੱਦਾਂ ਕਰਦੇ ਨੇ, ਉਹਦੇ 'ਤੇ ਕਿਰਪਾ ਕਰਦੇ ਨੇ, ਉਹ ਲੋਕਾਂ ਨੂੰ ਚੰਗਾ ਲੱਗਦਾ, ਅਤੇ ਉਹ ਇਹ ਵੀ ਨਹੀਂ ਸਮਝਦੇ ਉਹਨਾਂ ਨੂੰ ਉਹ ਕਿਉਂ ਪਸੰਦ ਹੈ। ਇਸ ਲਈ ਮੈਂ ਪਰਮੇਸ਼ਵਰ ਨੂੰ ਕਿਹਾ, ਮੈਨੂੰ ਕਿਉਂ ਚੁਣਿਆ? ਮੈਂ ਆਪਣੇ ਆਤਮਾ 'ਚ ਸੁਣਿਆ, ਸਮੇਂ ਦੇ ਆਰੰਭ ਤੋਂ ਪਹਿਲੇ ਉਹਦਾ ਫੈਸਲਾ ਕੀਤਾ ਗਿਆ ਸੀ। ਮੈਂ ਅਜੇ ਵੀ ਕੁਝ ਨਹੀਂ ਜਾਣਦੀ ਸਾਂ, ਪਰ ਕਿਉਂ? ਕਿਉਂਕਿ ਸਭ ਗੱਲਾਂ ਦਾ ਫੈਸਲਾ ਸਮੇਂ ਦੇ ਆਰੰਭ ਤੋਂ ਪਹਿਲੇ ਕੀਤਾ ਗਿਆ ਸੀ। ਪਰਮੇਸ਼ਵਰ ਪਰਮੇਸ਼ਵਰ ਹਨ, ਸਾਨੂੰ ਉਹਨਾਂ ਨਾਲ ਸਹਿਮਤ ਹੋਣ ਦੀ ਲੋੜ ਹੈ, ਅਤੇ ਸਾਨੂੰ ਹਰ ਵੇਲੇ ਉਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਜੋ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਆਓ ਹੁਣ 1 ਕੁਰੰਥੀਆ 1 ਨੂੰ ਦੇਖੀਏ। ਇਹ ਅਸਲ ਵਿੱਚ ਮੇਰੀ ਦਿਲੀ ਇੱਛਾ ਹੈ, ਅਤੇ ਅੱਜ ਮੈਂ ਲੋਕਾਂ ਲਈ ਪ੍ਰਾਰਥਨਾ ਕੀਤੀ ਸੀ। ਯਕੀਨਨ ਅੱਜ ਇੱਥੇ ਕੁਝ ਲੋਕੀ ਹੋਣਗੇ ਜਿਨ੍ਹਾਂ ਦੇ ਜੀਵਨਾਂ ਵਿੱਚ ਸੱਚਮੁੱਚ ਇੱਕ ਦੁਖਦ ਗੱਲਾਂ ਹੋਈਆਂ ਹੋਣਗੀਆਂ ਅਤੇ ਕੁਝ ਔਖੀ ਗੱਲਾਂ, ਕੁਝ ਸੱਚਮੁੱਚ ਅਜਿਹੀਆਂ ਜੋ ਤੁਹਾਨੂੰ ਸਮਝ ਨਹੀਂ ਆਉਂਦੀਆਂ ਅਤੇ ਉਹਨਾਂ ਦੇ ਕਾਰਨ ਤੁਸੀਂ ਅਜੇ ਵੀ ਘਾਇਲ ਮਹਿਸੂਸ ਕਰ ਰਹੇ ਹੋ। ਤੁਸੀਂ ਸ਼ਾਇਦ ਪਰਮੇਸ਼ੁਰ ਨਾਲ ਚੱਲਣ ਦੀ ਕੋਸ਼ਿਸ਼ ਕੀਤੀ, ਇਹ ਸਾਫ਼ ਹੈ, ਨਹੀਂ ਤਾਂ ਅੱਜ ਤੁਸੀਂ ਇੱਥੇ ਨਾ ਹੁੰਦੇ। ਅਜੇ ਵੀ ਕੁਝ ਹੈ ਜੋ ਤੁਹਾਡਾ ਆਨੰਦ ਚੁਰਾ ਰਿਹਾ ਅਤੇ ਪਰੇਸ਼ਾਨ ਕਰ ਰਿਹਾ, ਕਿਉਂਕਿ ਤੁਸੀਂ ਅਜੇ ਵੀ ਕਹਿੰਦੇ ਹੋ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਹੈ ਅਤੇ ਇਹ ਸਹੀ ਨਹੀਂ ਹੈ, ਇਹ ਨਾਇਨਸਾਫ਼ੀ ਹੈ, ਸਮਝ ਨਹੀਂ ਆ ਰਿਹਾ, ਇਹ ਸਹੀ ਨਹੀਂ ਹੈ, ਇਹ ਨਾਇਨਸਾਫ਼ੀ ਹੈ। ਮੈਂ ਤੁਹਾਨੂੰ ਕੁਝ ਦੱਸਦੀ ਹਾਂ, ਮੈਂ ਆਪਣੇ ਪੂਰੇ ਦਿਲ ਨਾਲ ਪ੍ਰਾਰਥਨਾ ਕਰਦੀ ਹਾਂ ਕਿ ਪਰਮੇਸ਼ੁਰ ਇਹਦੇ ਤੋਂ ਜੇਤੂ ਹੋਣ ਵਿੱਚ ਤੁਹਾਡੀ ਮਦਦ ਕਰਨ ਲਈ ਇਸ ਸੁਨੇਹੇ ਨੂੰ ਵਾਪਰਨਗੇ। ਯਕੀਨਨ ਨਾ ਕੇਵਲ ਇੱਥੇ ਬੈਠੇ ਲੋਕ, ਸਗੋਂ ਟੀਵੀ ਦੇਖਣ ਵਾਲੇ ਲੱਖਾਂ ਲੋਕ ਹੋਣਗੇ ਜਿਨ੍ਹਾਂ ਦੇ ਅਜਿਹੇ ਕੁਝ ਸਵਾਲ ਹਨ ਜਿਨ੍ਹਾਂ ਨੂੰ ਸ਼ਾਇਦ ਪਰਮੇਸ਼ੁਰ ਤੋਂ ਦੂਰ ਕਰਨ ਦਾ ਕਾਰਨ ਹੋਣਗੇ, ਕਿਉਂਕਿ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਆਖਿਰ ਕਿਉਂ ਜਦ ਪਰਮੇਸ਼ੁਰ ਭਲੇ ਹਨ ਉਹਨਾਂ ਬੁਰੀਆਂ ਗੱਲਾਂ ਦਾ ਕੀ ਕਾਰਨ ਹੈ ਜੋ ਤੁਹਾਡੇ ਨਾਲ ਹੋਈਆਂ ਹਨ। ਇੱਕ ਗੱਲ ਯਾਦ ਰੱਖੋ, ਸਾਡਾ ਇੱਕ ਵੈਰੀ ਹੈ, ਇੱਕ ਸ਼ੈਤਾਨ ਹੈ ਜੋ ਜਿਉਂਦਾ ਹੈ, ਠੀਕ ਹੈ, ਧਰਤੀ 'ਤੇ ਅਤੇ ਧਰਤੀ 'ਤੇ ਇੱਕ ਪਾਪ ਹੈ ਅਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ, ਹਾਦਸੇ ਹੁੰਦੇ ਹਨ, ਗਲਤ ਹੁੰਦਾ ਅਤੇ ਕਈ ਵਾਰੀ ਅਸੀਂ ਉਹਨਾਂ ਦੀ ਰਾਹ ਵਿੱਚ ਆ ਜਾਂਦੇ ਹਾਂ, ਪਰ ਜੇ ਅਸੀਂ ਪਰਮੇਸ਼ੁਰ ਦੇ ਨੀਚਾ ਰੱਖੀਏ ਉਹ ਤੁਹਾਨੂੰ ਤੁਹਾਡੇ ਕਸ਼ਟਾਂ ਦੇ ਬਦਲੇ ਵਿੱਚ ਦੁੱਗਣਾ ਦੇਣਗੇ, ਤੁਹਾਨੂੰ ਉੱਪਰ ਚੱਕਣਗੇ, ਤੁਹਾਡੀ ਘਾਟੀ ਵਿੱਚੋਂ ਤੁਹਾਨੂੰ ਬਾਹਰ ਕੱਢਣਗੇ, ਤੁਹਾਨੂੰ ਬਹਾਲ ਕਰਨਗੇ, ਉਹ ਤੁਹਾਡੀ ਭਰਪਾਈ ਕਰਨਗੇ। ਅਯੂਬ ਨੂੰ ਬਹੁਤ ਕਸ਼ਟ ਭੁਗਤਣੇ ਪਏ ਸੀਗੇ, ਮੇਰਾ ਮਤਲਬ ਉਹਨੇ ਆਪਣਾ ਸਾਰਾ ਪਰਿਵਾਰ ਗਵਾਇਆ, ਬਿਮਾਰ ਸੀ, ਉਹਨੇ ਆਪਣਾ ਪੈਸਾ ਗਵਾਇਆ, ਉਹਨੇ ਆਪਣੇ ਡੰਗਰ ਗਵਾਏ। ਬਾਈਬਲ 'ਚ ਕਿਹਾ ਉਹ ਧਰਤੀ ਦੇ ਸਭ ਨਾਲੋਂ ਧਰਮੀ ਲੋਕਾਂ ਵਿੱਚੋਂ ਸੀ, ਪਰ ਇਨਸਾਫ ਨਹੀਂ ਹੈ ਕਿ ਕੋਈ ਕਹੇਗਾ ਅੰਤ ਵਿੱਚ। ਪਰ ਅੰਤ ਵਿੱਚ ਅਯੂਬ ਨੇ ਜੋ ਪਰਮੇਸ਼ੁਰ ਦੇ ਨਾਲ ਬਣਿਆ ਰਿਹਾ ਉਹਦੇ ਤੋਂ ਦੁੱਗਣਾ ਪ੍ਰਾਪਤ ਕੀਤਾ ਜੋ ਉਹਨੇ ਗਵਾਇਆ ਸੀ, ਕਸ਼ਟਾਂ ਦੇ ਬਦਲੇ ਵਿੱਚ ਦੁੱਗਣਾ। ਬਾਈਬਲ 'ਚ ਲਿਖਿਆ ਹੈ ਜਬੂਰ 37 ਵਿੱਚ ਕਿ ਸਾਨੂੰ ਕ੍ਰੋਧਵਾਨ ਨਹੀਂ ਹੋਣਾ ਜਦ ਇੱਦਾਂ ਲੱਗੇ ਕਿ ਦੁਸ਼ਟਾਂ ਨੂੰ ਅਸੀਸ ਮਿਲ ਰਹੀ ਹੈ, ਕਿਉਂਕਿ ਅੰਤ ਵਿੱਚ, ਕੋਈ ਕਹੋ ਅੰਤ ਵਿੱਚ, ਅੰਤ ਵਿੱਚ ਨਿਮਰ ਬੰਦੇ ਧਰਤੀ ਨੂੰ ਵਿਰਾਸਤ ਵਿੱਚ ਪਾਣਗੇ, ਤੁਹਾਨੂੰ ਛੇਤੀ ਫਲ ਮਿਲਣ ਵਾਲਾ ਹੈ। ਮੈਂ ਅੱਜ ਲੋਕਾਂ ਲਈ ਪ੍ਰਾਰਥਨਾ ਕਰਾਂਗੀ ਇਸ ਸਭਾ ਦੀ ਸਮਾਪਤੀ 'ਤੇ ਲੋਕਾਂ ਨੂੰ ਮਸੀਹ ਨੂੰ ਕਬੂਲ ਕਰਨ ਦਾ ਮੌਕਾ ਦੇਣ ਦੇ ਇਲਾਵਾ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰਾਂਗੀ ਜਿਨ੍ਹਾਂ ਦੇ ਜੀਵਨਾਂ ਵਿੱਚ ਇਹ ਸਵਾਲ ਰੁਕਾਵਟ ਹਨ, ਜਿਨ੍ਹਾਂ ਦੇ ਅੱਗੇ ਕੁਝ ਨਹੀਂ ਸੋਚ ਸਕਦੇ, ਅਤੇ ਯਕੀਨ ਹੈ ਕਿ ਪਰਮੇਸ਼ੁਰ ਇਹਨਾਂ ਸ਼ਬਦਾਂ ਨੂੰ ਇਸ ਤਰੀਕੇ ਵਾਪਰਨਗੇ ਕਿ ਤੁਸੀਂ ਦਿਲੋਂ ਮੰਨੋਗੇ ਕਿ ਪਰਮੇਸ਼ੁਰ ਮੇਰੇ ਖਿਆਲਾਂ ਤੋਂ ਵੱਡੇ ਹਨ ਅਤੇ ਮੈਂ ਪਰਮੇਸ਼ੁਰ 'ਤੇ ਇੰਨਾ ਵਿਸ਼ਵਾਸ ਕਰਾਂਗਾ ਭਾਵੇਂ ਮੈਂ ਕਾਰਨ ਨਹੀਂ ਜਾਣਦਾ ਹੋਵਾਂਗਾ, ਨਿਹਚਾ ਕਰਾਂਗਾ ਕਿ ਅਜਿਹਾ ਕੁਝ ਨਹੀਂ ਜਿਹਨੂੰ ਉਹ ਹੱਲ ਨਹੀਂ ਕਰ ਸਕਦੇ ਅਤੇ ਕੁਝ ਵੀ ਇੰਨਾ ਵੱਡਾ ਨਹੀਂ ਜਿਹਦੇ ਨਾਲ ਉਹ ਨਾ ਨਿਬੜ ਸਕਣ। ਮੈਂ ਜੀਵਨ ਵਿੱਚ ਉਸ ਹਾਲ ਵਿੱਚ ਆਉਣਾ ਚਾਹੁੰਦੀ ਹਾਂ ਜਿੱਥੇ ਮੈਂ ਪਰਮੇਸ਼ੁਰ ਨੂੰ ਕਿਉਂ ਕਹਿਣ ਤੋਂ ਸ਼ਰਮਾਵਾਂ ਅਤੇ ਉਹਨਾਂ ਤੋਂ ਜਵਾਬ ਜਾਣਨ ਦੀ ਮੰਗ ਕਰਾਂ। ਉਹ ਪਰਮੇਸ਼ੁਰ ਨੇ, ਮੈਂ ਨਹੀਂ ਸਮਝਦੀ ਸਾਨੂੰ ਇਹਦਾ ਕਰਨਾ ਚਾਹੀਦਾ, ਮੇਰੇ ਖਿਆਲ ਨਾਲ ਸਾਨੂੰ ਕਹਿਣਾ ਚਾਹੀਦਾ ਪਰਮੇਸ਼ੁਰ ਤੁਸੀਂ ਪਰਮੇਸ਼ੁਰ ਹੋ, ਤੁਸੀਂ ਅਦਭੁਤ ਹੋ, ਮੈਨੂੰ ਤੁਹਾਡੇ ਤੋਂ ਇਹ ਮੰਗ ਨਹੀਂ ਕਰਨੀ ਕਿ ਤੁਸੀਂ ਮੈਨੂੰ ਸਭ ਕੁਝ ਸਮਝਾਓ, ਮੈਨੂੰ ਤੁਹਾਡੇ ਵਾਅਦਿਆਂ ਦੇ ਅਨੁਸਾਰ ਜੀਉਣਾ ਚਾਹੀਦਾ, ਉਹਨਾਂ ਜਵਾਬਾਂ ਦੇ ਰਾਹੀਂ ਨਹੀਂ। ਕਿ ਕੋਈ ਮੇਰੇ ਨਾਲ ਸਹਿਮਤ ਹੈ? ਇੱਕ ਕੁਰਿੰਥੀਆ 1:27, ਪਰਮੇਸ਼ੁਰ ਉਹਨਾਂ ਨੂੰ ਕਿਉਂ ਵਾਪਰਦੇ ਹਨ ਜਿਨ੍ਹਾਂ ਨੂੰ ਵਾਪਰਦੇ ਨੇ, ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਜਾਣਦਿਆਂ ਚੁਣ ਲਿਆ, ਭਾਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ, ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ, ਭਾਈ ਬਲਵੰਤਾਂ ਨੂੰ ਲੱਜਿਆਵਾਨ ਕਰੇ, ਅਤੇ ਪਰਮੇਸ਼ੁਰ ਨੇ ਜਗਤ ਦੇ ਜਾਣ ਬੁੱਝ ਕੇ ਚੁਣਿਆ, ਸੰਸਾਰ ਦੇ ਅਦਨਾ ਅਤੇ ਮਲਿੰਦੜਾਂ ਨੂੰ, ਨਾਲੇ ਉਹਨਾਂ ਨੂੰ ਜਿਹੜੇ ਹਨ ਹੀ ਨਹੀਂ ਪਰਮੇਸ਼ੁਰ ਨੇ ਜਾਣਦਿਆਂ ਚੁਣ ਲਿਆ, ਭਾਈ ਉਹਨਾਂ ਨੂੰ ਜਿਹੜੇ ਹਨ ਅਕਾਰਤ ਕਰੇ, ਤਾਂ ਕਿ ਕੋਈ ਬਸ਼ਰ ਪਰਮੇਸ਼ੁਰ ਦੇ ਅੱਗੇ ਘੁਮੰਡ ਨਾ ਕਰੇ, ਮਹਿਮਾ ਨਾ ਲੈ ਸਕੇ। ਪਰਮੇਸ਼ੁਰ ਇਸ ਲਈ ਅਜਿਹੇ ਲੋਕਾਂ ਨੂੰ ਵਾਪਰਦੇ ਨੇ ਜਿਨ੍ਹਾਂ ਦੇ ਬਾਰੇ ਵਿੱਚ ਅਸੀਂ ਸੋਚਾਂਗੇ ਕਿ ਪਰਮੇਸ਼ੁਰ ਦਾ ਉਹਨਾਂ ਨੂੰ ਵਾਪਰਨਾ ਨਾਮੁਮਕਿਨ ਲੱਗਦਾ, ਕਿਉਂਕਿ ਉਹ ਹਰ ਵੇਲੇ ਪਰਮੇਸ਼ੁਰ ਦੇ ਸਾਹਮਣੇ ਮੱਥਾ ਟੇਕ ਕੇ ਕਹਿੰਦੇ ਰਹਿੰਦੇ, ਪਰਮੇਸ਼ੁਰ ਤੇਰਾ ਧੰਨਵਾਦ, 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 ਧੰਨਵਾਦ ਪਰਮੇਸ਼ੁਰ। ਤੁਸੀਂ ਨਹੀਂ ਜਾਣਦੇ ਦਿਨ ਵਿੱਚ ਕਿੰਨੀ ਵਾਰੀ ਕਹਿੰਦੀ ਹਾਂ ਪਰਮੇਸ਼ੁਰ ਮਦਦ ਕਰੋ, ਮਦਦ ਕਰੋ, ਮਦਦ ਕਰੋ, ਮਦਦ ਕਰੋ, ਮਦਦ ਕਰੋ, ਮਦਦ ਕਰੋ। ਕਈ ਵਾਰੀ ਸੋਚਦੀ ਮੈਂ ਸ਼ਾਇਦ ਕੱਲੀ ਹਾਂ, ਹੇ ਪਰਮੇਸ਼ੁਰ ਮਦਦ, 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 ਮਦਦ ਕਰੋ, ਅਤੇ ਬਾਕੀ ਦੇ ਦਿਨ ਕਹਿੰਦੀ ਹਾਂ ਹੇ ਪਰਮੇਸ਼ੁਰ ਧੰਨਵਾਦ, 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 ਧੰਨਵਾਦ। ਪਰਮੇਸ਼ੁਰ ਨਾਲ ਮੇਰੀ ਜ਼ਿਆਦਾਤਰ ਇਹੋ ਹੀ ਗੱਲਬਾਤ ਹੁੰਦੀ ਹੈ, ਪਰਮੇਸ਼ੁਰ ਮਦਦ ਕਰੋ, ਮਦਦ, 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 ਮਦਦ ਕਰੋ, ਹੇ ਪਰਮੇਸ਼ੁਰ ਧੰਨਵਾਦ, 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 ਧੰਨਵਾਦ। ਇਹ ਕੰਮ ਕਰਦਾ ਹੈ ਬਈ, ਇਹ ਕੰਮ ਕਰਦਾ ਹੈ? ਕਿਸੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਿਉਂ ਕਰਦੇ ਹੋ ਜੋ ਉਲਝਿਆ ਨਾ ਹੋਏ? ਮੈਂ ਨਹੀਂ ਸਮਝਦੀ, ਮੈਂ ਬਹੁਤ ਧਾਰਮਿਕ ਬਣ ਰਹੀ ਹਾਂ, ਪਰ ਪਰਮੇਸ਼ੁਰ ਜਾਣਦੇ ਹਨ ਕਿ ਮੈਂ ਜਾਣਦੀ ਹਾਂ ਉਹਨਾਂ ਦੇ ਬਗੈਰ ਮੈਂ ਕੁਝ ਨਹੀਂ ਹਾਂ, ਅਤੇ ਮੈਂ ਔਖੇ ਤਰੀਕੇ ਨਾਲ ਸਿੱਖਿਆ ਕਿ ਜੋ ਉੱਪਰ ਜਾਂਦਾ ਉਹ ਹੇਠਾਂ ਆ ਸਕਦਾ, ਅਤੇ ਉਹ ਅਕਸਰ ਉਹਦੇ ਤੋਂ ਤੇਜ਼ੀ ਨਾਲ ਹੇਠਾਂ ਆਉਂਦਾ ਜਿਹਦੇ ਨਾਲ ਉੱਪਰ ਗਿਆ ਸੀ। ਮੈਨੂੰ ਸਮਝਣ ਵਿੱਚ ਬੜਾ ਸਮਾਂ ਲੱਗਿਆ, ਪਰ ਮੇਰੀ ਗੱਲ ਯਾਦ ਰੱਖੋ, ਜੇ ਮੈਂ ਖੁਦ ਨੂੰ ਪਰਮੇਸ਼ੁਰ ਨਾਲ ਧਰਮੀ ਨਾ ਰੱਖਾਂ, ਉਹ ਸਮਰਥਨ ਪਰਤ ਲੈ ਸਕਦੇ ਨੇ, ਤਾਂ ਸਾਨੂੰ ਇੱਕ ਹਫ਼ਤੇ 'ਚ ਸੇਵਕਾਈ ਬੰਦ ਕਰਨੀ ਪੈ ਸਕਦੀ ਹੈ। ਪਰਮੇਸ਼ੁਰ ਨੇ ਅਜਿਹਾ ਕੁਝ ਨਹੀਂ ਜੋ ਉਹ
नहीं कर सकते, इसलिए उन्होंने वो थां दियो जिदे तो उन्हों का हक है। परमेश्वर फिर तो सिंहासन ते बिठा दियो अपने दिलां ते मना दे जिथे उन्होंने होना चाहिए। पहले तो वध चढ़ के उन्होंने यकीन करना चाहिए। हर बार तुहाडे मन विच एक सवाल उठे, उस सवाल पूछने की थां ते कहो रहण दो परमेश्वर मैनूं जवाब देण दी तुहाडी जिम्मेदारी नहीं है, मैनूं तुहाडे ते विश्वास है। मैनूं दुख हो रहा कि मैं इहनूं सहन नहीं कर पावांगा, पर मैनूं विश्वास है कि तुसीं चंगे हो। शैतान प्रसन्न हुंदा जद असीं परमेश्वर दा सवाल करदे हां। मैं खुद नूं परमेश्वर नूं सवाल करदिआं नहीं वेखणा चाहुंदी। मैं कहना चाहुंदी हां परमेश्वर मैनूं तुहाडे ते विश्वास है ते तुसीं चंगे हो। मैनूं कैंसर सी 18-19 साल पहले। मैं डॉक्टर दे कोल चैकअप वास्ते गई ते अपना सालाना मैमियोग्राफी कराण। उहदे 3 या 4 दिन बाद मैं अस्पताल विच सां जिथे मेरा ऑपरेशन होया। ते क्यों परमेश्वर क्यों, मैं नीचा बारे सिखा रही सा, कैंसर दे लोगों लई प्रार्थना कर रही सां। ते परमेश्वर ने मैनूं कहा मैं सुनना नहीं चाहुंदा, मैं तेनूं इह कहिंदा सुनना चाहुंदा मैनूं तुहाडे ते विश्वास है, तुसीं चंगे हो, तुहानूं मेरे नाल प्रेम है। सबो गल्लां उन्हां दा भला करदियां ने जो तुहाडे नाल प्रेम करदे ने अते तुहाडे मकसद अनुसार सद्दा पांदे ने। अते मैं फिर अते फिर इहो कहिंनी आ, इहने मैनूं सर्जरी चों पार करवाया, बहाल करन वाले ऑपरेशन तों पार करवाया। मैं केवल एक हफ्ता जां शायद 2 हफ्ते सभावां नहीं कीतियां सन, मैं हुण भुल गई हाँ। मैनूं ना रेडिएशन कराना पिया, ना कीमोथैरेपी करवानी पई, ना उहदे बाद कोई इलाज करवाना पिया सी। ਉਹ ਮੇਰੇ ਬਾਕੀ ਸਰੀਰ ਤੱਕ ਨਹੀਂ ਫੈਲਿਆ ਸੀ ਅਤੇ ਪਰਮੇਸ਼ਰ ਨੇ ਕਿਰਪਾ ਕੀਤੀ ਸੀ। ਬਾਅਦ ਵਿੱਚ ਸਮਝ ਆਇਆ ਕਿ ਕਿਸ ਬੰਦੇ ਨੇ ਵੇਖੇ ਸਨ ਮੇਰੇ ਐਕਸਰੇ ਮੈਮੋਗ੍ਰਾਮੀ ਦੇ, ਜੇ ਉਹ ਖੇਤਰ ਵਿੱਚ ਸਭ ਤੋਂ ਵਧੀਆ ਵਿਸ਼ੇਸ਼ਗਾਂ ਵਿੱਚੋਂ ਇੱਕ ਨਾ ਹੁੰਦਾ ਤਾਂ ਉਹ ਗੰਢ ਇੰਨੀ ਨਿੱਕੀ ਸੀ ਕਿ ਕਿਸੇ ਨੇ ਉਹਨੂੰ ਨਹੀਂ ਵੇਖ ਸਕਣਾ ਸੀ, ਕਿਉਂਕਿ ਉਹ ਅਜਿਹੀ ਥਾਂ 'ਤੇ ਸੀ। ਪਰ ਉਹ ਇੱਕ ਬਹੁਤ ਤੇਜ਼ੀ ਅਤੇ ਆਕ੍ਰਮਕਤਾ ਨਾਲ ਵਧਣ ਵਾਲਾ ਕੈਂਸਰ ਸੀ, ਅਤੇ ਜੇ ਮੈਂ 1 ਸਾਲ ਹੋਰ ਉਡੀਕਿਆ ਹੁੰਦਾ ਉਹਨੇ ਇੰਨਾ ਫੜ ਲਿਆ ਹੁੰਦਾ ਜੜ੍ਹ ਨੂੰ ਕਿ ਉਹ ਮਰ ਜਾਣਾ ਸੀ, ਬਹੁਤ ਸਾਰੇ ਅੰਗਾਂ ਤੱਕ ਫੈਲ ਜਾਣਾ ਸੀ ਉਹ। ਇਸ ਲਈ ਮੈਨੂੰ ਕ੍ਰੋਧਵਾਨ ਨਹੀਂ ਹੋਣਾ ਚਾਹੀਦਾ ਸੀ। ਪਰਮੇਸ਼ਰ ਨੇ ਕਿਰਪਾ ਕੀਤੀ ਅਤੇ ਅਸਲ ਵਿੱਚ ਮੇਰਾ ਜੀਵਨ ਬਚਾਇਆ, ਅਤੇ ਮੇਰੇ ਨਾਲ ਇੱਦਾਂ ਨਹੀਂ ਹੋਣਾ ਸੀ ਜੇ ਮੈਂ ਧੰਨਵਾਦੀ ਨਹੀਂ ਹੁੰਦੀ। ਇਸ ਲਈ ਮੈਂ ਧੰਨਵਾਦੀ ਹਾਂ ਪਰਮੇਸ਼ਰ, ਤੁਹਾਡਾ ਧੰਨਵਾਦ 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 ਧੰਨਵਾਦ। ਆਮੀਨ। ਤੁਹਾਡੇ ਵਿੱਚੋਂ ਕੁਛ ਸ਼ਾਇਦ ਮੈਨੂੰ ਪਾਗਲ ਸਮਝਣ, ਪਰ ਮੈਂ ਤੁਹਾਨੂੰ ਦੱਸਦੀ ਹਾਂ ਜਿਹਦੇ 'ਤੇ ਮੈਨੂੰ ਵਿਸ਼ਵਾਸ ਹੈ। ਸਾਲਾਂ ਤੱਕ ਮੈਂ ਗੱਲ ਕਹਿੰਦੀ ਰਹੀ, ਮੈਂ ਸ਼ੋਸ਼ਣ ਵਿੱਚੋਂ ਬਾਹਰ ਨਿਕਲੀ ਹਾਂ, ਪਰਮੇਸ਼ਵਰ ਉਹਨੂੰ ਵਾਪਰ ਰਹੇ ਹਨ। ਪਰ ਮੈਂ ਇਹ ਵੀ ਸੋਚਦੀ ਹਾਂ ਕਿ ਕਾਸ਼ ਮੇਰਾ ਸ਼ੋਸ਼ਣ ਨਾ ਹੋਇਆ ਹੁੰਦਾ, ਕਿਉਂਕਿ ਮੈਂ ਸੋਚਦੀ ਸੀ ਕਿ ਤਦ ਮੇਰੇ ਜੀਵਨ ਨੇ ਕਿਵੇਂ ਹੋਣਾ ਸੀ ਉਹਨਾਂ ਗੱਲਾਂ ਵਿੱਚੋਂ। ਕੁਝ ਜੋ ਮੇਰੇ ਲਈ ਸੱਚਮੁੱਚ ਕਠਿਨ ਰਹੀਆਂ ਉਹਨਾਂ ਨੇ ਕਿੰਨਾ ਸੌਖਾ ਹੋਣਾ ਸੀ ਜੇ ਮੇਰੇ ਵੀ ਅਜਿਹੇ ਪਿਤਾ ਹੁੰਦੇ ਜੋ ਪ੍ਰੇਮ ਕਰਦੇ, ਮੈਂ ਆਪਣੇ ਪਿਤਾ ਦੀ ਗੋਦ 'ਚ ਬਹਿੰਦੀ, ਸੁਰੱਖਿਅਤ ਮਹਿਸੂਸ ਕਰਦੀ। ਕਈ ਵਾਰੀ ਤਕਰੀਬਨ 3 ਜਾਂ 4 ਸਾਲ ਪਹਿਲੇ ਮੈਂ ਕਿਸੇ ਨੂੰ ਕਹਿਣਾ ਸ਼ੁਰੂ ਕੀਤਾ, ਮੈਂ ਇਹ ਚਾਹੁੰਦੀ ਹਾਂ ਕਾਸ਼ ਮੇਰੇ ਨਾਲ ਇੱਦਾਂ ਨਾ ਹੋਇਆ ਹੁੰਦਾ। ਇਹ ਗੱਲ ਮੇਰੇ ਗਲੇ ਵਿੱਚ ਕੰਡੇ ਦੀ ਤਰ੍ਹਾਂ ਫਸ ਗਈ ਅਤੇ ਮੈਂ ਸੋਚਿਆ ਕਿ ਬਸ ਮੈਂ ਨਹੀਂ ਜਾਣਦੀ ਕਿਵੇਂ ਸਮਝਾਵਾਂ, ਪਰ ਹੁਣ ਮੈਂ ਇਹ ਨਹੀਂ ਕਹਿ ਸਕਾਂਗੀ ਕਾਸ਼ ਇੱਦਾਂ ਨਾ ਹੋਇਆ ਹੁੰਦਾ, ਕਿਉਂਕਿ ਮੈਂ ਦੱਸਦੀ ਹਾਂ ਸੱਚ, ਮੇਰਾ ਜੀਵਨ ਉਹਦੇ ਕਰਕੇ ਹੋਰ ਬਿਹਤਰ ਬਣਿਆ। ਮੈਂ ਨਹੀਂ ਜਾਣਦੀ ਸੰਸਾਰੀ ਤਰੀਕੇ ਕਿਵੇਂ ਸਮਝਾਵਾਂ, ਪਰ ਯਕੀਨ ਹੈ ਕਿ ਪਰਮੇਸ਼ਰ ਇਹਨੇ ਚੰਗੇ ਹਨ ਕਿ ਉਹ ਕੁਝ ਵੀ ਲੈ ਕੇ ਜਿਹਦੇ ਨਾਲ ਸ਼ੈਤਾਨ ਤੁਹਾਡਾ ਨੁਕਸਾਨ ਕਰਨਾ ਚਾਹੁੰਦਾ ਸੀ ਉਹਨੂੰ ਇਸ ਤਰੀਕੇ ਪਲਟ ਸਕਦੇ ਸਨ ਕਿ ਉਹ ਚੀਜ਼ ਜੋ ਅਸਲ ਵਿੱਚ ਬੁਰੀ ਸੀ ਅਤੇ ਬਰਬਾਦੀ ਲਿਆ ਸਕਦੀ ਸੀ ਤੁਹਾਡੀ ਭਲਿਆਈ ਦੇ ਲਈ ਕੰਮ ਕਰ ਸਕਦੀ ਹੈ, ਅਤੇ ਪਰਮੇਸ਼ਰ ਦੇ ਰਾਜ ਅਤੇ ਬਹੁਤ ਸਾਰੇ ਹੋਰ ਲੋਕਾਂ ਦੀ ਭਲਿਆਈ ਦੇ ਲਈ ਸੀ ਉਹ ਚੀਜ਼। ਹਾਂਜੀ, ਕਿਉਂ? ਕਿਉਂਕਿ ਪਰਮੇਸ਼ਰ ਇੱਕ ਮਹਾਨ ਪਰਮੇਸ਼ਰ ਹਨ। ਠੀਕ ਹੈ ਨਾ? ਸਾਨੂੰ ਪਰਮੇਸ਼ਰ ਨੂੰ ਨਿੱਕਾ ਨਹੀਂ ਬਣਾਉਣਾ ਹੈ। ਬਾਅਦ ਵਿੱਚ ਲਿਖਿਆ, ਮੈਂ 1 ਮਿੰਟ ਕੱਢ ਕੇ ਤੁਹਾਨੂੰ ਉਹਨਾਂ ਵਿੱਚੋਂ ਇੱਕ ਚੀਜ਼ ਪੜ੍ਹ ਕੇ ਸੁਣਾਉਂਦੀ ਹਾਂ, ਕਿਉਂਕਿ ਤੁਸੀਂ ਜਾਣਦੇ ਹੋ ਅੱਜ ਕੱਲ੍ਹ ਦੁਨੀਆ ਵਿੱਚ ਬਹੁਤ ਸਾਰੀਆਂ ਅਜੀਬ ਗੱਲਾਂ ਹੁੰਦੀਆਂ ਨੇ। ਸਾਰੇ ਲੋਕ ਪਰਮੇਸ਼ਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਉਹ ਪਰਮੇਸ਼ਰ ਨੂੰ ਸਮਝ ਨਹੀਂ ਸਕਦੇ ਤਾਂ ਉਹਦੇ 'ਚ ਥੋੜ੍ਹੀ ਇਨਸਾਨੀਅਤ ਮਿਲਾ ਦਿੰਦੇ ਨੇ, ਧਰਮ ਨੂੰ ਸ਼ਾਮਿਲ ਨਹੀਂ ਕਰਦੇ। ਉਹ ਕੁਝ ਅਜਿਹੇ ਤਰੀਕੇ ਖੋਜਣ ਦੀ ਕੋਸ਼ਿਸ਼ ਵਿੱਚ ਹੁੰਦੇ ਨੇ ਜਿਨ੍ਹਾਂ ਨਾਲ ਜੋ ਉਹ ਚਾਣ ਕਰ ਸਕਣ ਅਤੇ ਪਰਮੇਸ਼ਰ ਦੇ ਨਾਲ ਸੰਬੰਧ ਵੀ ਬਣਾਏ ਰੱਖ ਸਕਣ। ਕੋਈ ਨਾਰਾਜ਼ ਹੋ ਜਾਵੇ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੇਰੀ ਸਭਾ ਦੀ ਪਰਵਾਹ ਨਹੀਂ ਕਿ ਕੋਈ ਕੀ ਸੋਚਦਾ। ਪਰ ਮੈਂ ਮੰਨਦੀ ਹਾਂ ਕਿ ਤੁਸੀਂ ਮੂਰਖ ਹੋਵੋਗੇ ਜੇ ਵਿਕਾਸ ਦੇ ਸਿਧਾਂਤ ਨੂੰ ਮੰਨਦੇ ਹੋਵੋਗੇ। ਮੈਂ ਡਿਸਕਵਰੀ ਚੈਨਲ 'ਤੇ ਬਹੁਤ ਸਾਰੇ ਸ਼ੋਅ ਵੇਖਦੀ ਹਾਂ, ਮੈਨੂੰ ਪਸੰਦ ਹੈ ਕਿਸ ਤਰੀਕੇ ਨਾਲ ਪੂਰੇ ਸਰੀਰ ਦੀ ਰਚਨਾ ਹੁੰਦੀ ਹੈ ਤੇ ਮੈਨੂੰ ਹੈਰਤ ਹੈ ਕਿ ਲੋਕਾਂ ਨੂੰ ਕਿੰਨੇ ਕਸ਼ਟ ਹੁੰਦੇ ਹਨ ਕੇਵਲ ਇਸ ਲਈ ਕਿ ਉਹਨਾਂ ਦਾ ਇੱਕ ਨਿੱਕਾ ਜਿਹਾ ਅੰਗ ਇੱਕਦਮ ਸਹੀ ਮਾਤਰਾ ਵਿੱਚ ਹਾਰਮੋਨ ਨਹੀਂ ਬਣਾ ਰਿਹਾ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਸਾਨੂੰ ਇੱਕ ਸ਼ਾਨਦਾਰ ਤੇ ਅਦਭੁਤ ਤਰੀਕੇ ਨਾਲ ਬਣਾਇਆ ਗਿਆ। ਕਿੰਨਾ ਵਧੀਆ ਹੈ ਇੱਕ ਬੱਚੇ ਦਾ ਜਨਮ ਹੁੰਦਿਆਂ ਵੇਖਣਾ, ਉਹ ਨਿੱਕੇ ਨਿੱਕੇ ਪੈਰ। ਹਾਂਜੀ, ਕਿੰਨਾ ਵਧੀਆ ਹੁੰਦਾ ਇੱਕ ਬੱਚੇ ਦਾ ਜਨਮ ਹੁੰਦਿਆਂ ਵੇਖਣਾ, ਨਿੱਕੇ ਨਿੱਕੇ ਪੈਰ, ਨਿੱਕੀਆਂ ਉਂਗਲਾਂ ਵੇਖਣਾ। ਤੇ ਪਤਾ ਹੁਣ ਸਾਡਾ ਇੱਕ 3 ਮਹੀਨਿਆਂ ਦਾ ਪੋਤਰਾ ਹੈ ਤੇ ਸਾਨੂੰ ਉਹ ਫੇਰ ਤੋਂ ਵੇਖਣ ਦਾ ਮੌਕਾ ਮਿਲ ਰਿਹਾ ਕਿ ਕਿਵੇਂ ਉਹਨੇ ਆਰੰਭ ਕੀਤਾ ਆਪਣੇ ਆਲੇ ਦੁਆਲੇ ਵੇਖਣਾ, ਹੈਰਾਨ ਹੋਣਾ, ਮੁਸਕੁਰਾਉਣਾ। ਇਹਦੇ ਇਲਾਵਾ ਉਹਦੀਆਂ ਨਿੱਕੀਆਂ ਨਿੱਕੀਆਂ ਉਂਗਲਾਂ, ਨਿੱਕੇ ਨਿੱਕੇ ਬੁੱਲ, ਨਿੱਕੀ ਜਿਹੀ ਠੁੱਡੀ, ਉਹਦਾ ਢਿੱਡ ਵਗੈਰਾ ਸਭ ਕੁਝ ਸੱਚਮੁੱਚ ਬਹੁਤ ਪਿਆਰਾ ਹੈ। ਅਸੀਂ ਕਿਵੇਂ ਸੋਚ ਸਕਦੇ ਹਾਂ ਕਿ ਇਹ ਸਭ ਇਸ ਲਈ ਹੋਇਆ ਕਿਉਂਕਿ ਅਰਬਾਂ ਸਾਲ ਪਹਿਲੇ ਇੱਕ ਕੋਸ਼ਿਕਾ ਜੋ ਅਸੀਂ ਨਹੀਂ ਜਾਣਦੇ ਕਿੱਥੋਂ ਆਈ ਸੀ, ਕੋਈ ਕੋਸ਼ਿਕਾ ਕਿਸੇ ਕੰਡੇ 'ਤੇ ਰਿੜਦੀ ਹੋਈ ਆਈ ਅਤੇ ਉਹਨੇ ਆਰੰਭ ਕੀਤਾ ਵਿਕਸਿਤ ਹੋਣਾ ਅਤੇ ਕਈ ਅਰਬ ਸਾਲਾਂ ਤੱਕ ਵਿਕਸਿਤ ਹੋਣ ਦੇ ਬਾਅਦ ਹੁਣ ਅਸੀਂ 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 ਬਣਿਆ, ਅਰਥਾਤ ਅਦਭੁਤ ਮਨੁੱਖ ਬਣਿਆ। ਮੈਨੂੰ ਇਹਦੇ 'ਤੇ ਬਿਲਕੁਲ ਯਕੀਨ ਨਹੀਂ। ਜਾਣਦੇ ਲੋਕ ਇਹਦੇ 'ਤੇ ਕਿਉਂ ਵਿਸ਼ਵਾਸ ਕਰਦੇ? ਕਿਉਂਕਿ ਪਰਮੇਸ਼ਰ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜਵਾਬਦੇਹ ਨਹੀਂ ਹੋਣਾ ਚਾਹੁੰਦੇ ਅਤੇ ਬਿਲਕੁਲ ਉਹ ਕਰਨਾ ਚਾਹੁੰਦੇ ਨੇ ਜੋ ਉਹਨਾਂ ਦੀ ਇੱਛਾ ਹੁੰਦੀ ਹੈ। ਕਿੰਨੇ ਲੋਕ ਅਚਾਨਕ ਪਰਮੇਸ਼ਰ 'ਤੇ ਵਿਸ਼ਵਾਸ ਕਰਨ ਲੱਗਣਗੇ ਜੇ ਉਹ ਸੋਚਣਗੇ ਕਿ ਉਹ ਉਸ ਤਰੀਕੇ ਜੀ ਸਕਣਗੇ ਜਿਵੇਂ ਜਿਉਂਦੇ ਆਏ ਹਨ, ਜੇ ਕੁਝ ਵੀ ਬਦਲੇ ਬਗੈਰ ਪਰਮੇਸ਼ਰ 'ਤੇ ਵਿਸ਼ਵਾਸ ਕਰਨ। ਲੋਕ ਪਰਮੇਸ਼ਰ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿਸੇ ਦਾ ਉਹਨਾਂ ਦੇ ਜੀਵਨ 'ਤੇ ਕਾਬੂ ਜਾਂ ਅਧਿਕਾਰ ਹੋਵੇ। ਉਹ ਕਰਨਾ ਚਾਹੁੰਦੇ ਹਨ ਜੋ ਉਹਨਾਂ ਦੀ ਇੱਛਾ ਹੋਵੇ ਅਤੇ ਇਸੇ ਕਾਰਨ ਅੱਜ ਦੁਨੀਆ ਵਿੱਚ ਇੰਨੀਆਂ ਘਟੀਆਂ ਗੱਲਾਂ ਭਰੀਆਂ ਹੋਈਆਂ ਨੇ ਭਾਈ। ਲੋਕ ਆਪਣੇ ਘਟੀਆ ਧਰਮਾਂ ਦੀ ਰਚਨਾ ਕਰ ਰਹੇ ਹਨ ਜੋ ਬਿਲਕੁਲ ਕੋਈ ਧਰਮ ਨਹੀਂ ਹੁੰਦਾ, ਕੇਵਲ ਇਸ ਲਈ ਕਿ ਉਹ ਕਰ ਸਕਣ ਜੋ ਉਹ ਚਾਹਣ। ਮੈਂ ਤੁਹਾਨੂੰ ਗੱਲ ਦੱਸਦੀ ਹਾਂ, ਫੈਸਲੇ ਦਾ ਦਿਨ ਨੇੜੇ ਹੈ, ਪਰਮੇਸ਼ਰ ਜਿਉਂਦੇ ਤੇ ਠੀਕ ਠਾਕ ਨੇ, ਸਾਨੂੰ ਉਹਨਾਂ ਨੇ ਹਿਸਾਬ ਦੇਣਾ ਹੈ। ਸਾਨੂੰ ਪਰਮੇਸ਼ਰ ਸਾਹਮਣੇ ਖੜੇ ਹੋ ਕੇ ਆਪਣੇ ਜੀਵਨਾਂ ਦਾ ਲੇਖਾ ਦੇਣਾ, ਉਹਨਾਂ ਦੇ ਅਨੁਸਾਰ ਜੀਣਾ ਸ਼ੁਰੂ ਕਰੋ ਅਤੇ ਸਾਨੂੰ ਉਸ ਤਰੀਕੇ ਕੰਮ ਕਰਨੇ ਸ਼ੁਰੂ ਕਰਨੇ ਨੇ ਜਿਵੇਂ ਪਰਮੇਸ਼ਰ ਚਾਹੁੰਦੇ ਹਨ ਕਿ ਅਸੀਂ ਉਹਨਾਂ ਨੂੰ ਕਰੀਏ। ਬੇਸ਼ੱਕ ਮੈਂ ਬਚਪਨ ਵਿੱਚ ਬਹੁਤ ਕਸ਼ਟਾਂ ਦਾ ਸਾਹਮਣਾ ਕੀਤਾ, ਸਮਝ ਨਹੀਂ ਆਉਂਦਾ ਸੀ ਉਹ ਕਠੋਰ ਕ੍ਰੋਧ ਦਿਵਾਉਣ ਵਾਲੀਆਂ ਗੱਲਾਂ ਮਾਫ ਕਰਨ 'ਚ ਔਖੀਆਂ, ਵਿਸ਼ਵਾਸ ਕਰਨ 'ਚ ਔਖੀਆਂ, ਜਿਨ੍ਹਾਂ ਨੇ ਮੇਰੀ ਸ਼ਖਸੀਅਤ ਨੂੰ ਅਜਿਹੇ ਜ਼ਖਮ ਦਿੱਤੇ ਕਿ ਚੰਗੇ ਹੋਣ 'ਚ ਕਈ ਸਾਲ ਲੱਗੇ। ਪਰ ਗੱਲ ਯਾਦ ਰੱਖੋ, ਮੇਰੇ ਜੀਵਨ ਵਿੱਚ ਇੱਕ ਸਮਾਂ ਸੀ ਜਦ ਮੈਂ ਕੇਵਲ ਇਹ ਜਾਣਦੀ ਸਾਂ ਕਿਵੇਂ ਪਰਮੇਸ਼ੁਰ ਦੇ ਬਾਰੇ ਵਿੱਚ ਗੱਲ ਕਰਨੀ ਹੈ, ਪਰ ਹੁਣ ਮੈਂ ਉਹਨਾਂ ਨੂੰ ਜਾਣਦੀ ਹਾਂ। ਮੈਂ ਜਾਣਦੀ ਹਾਂ ਅਤੇ ਉਹਨਾਂ ਦੇ ਮਰ ਕੇ ਜੀ ਉੱਠਣ ਦੀ ਸ਼ਕਤੀ ਨੂੰ ਜਾਣਦੀ ਹਾਂ ਜੋ ਤੁਹਾਨੂੰ ਘਾਟੀ ਵਿੱਚੋਂ ਉੱਪਰ ਚੱਕ ਸਕਦੀ ਹੈ, ਉਚਾਈ 'ਤੇ ਰੱਖ ਸਕਦੀ ਹੈ। ਕਿਰਪਾ ਕਰਕੇ ਗੱਲ ਸਮਝ ਲਓ, ਜੇ ਤੁਸੀਂ ਆਪਣਾ ਕੋਈ ਪਿਆਰਾ ਬੰਦਾ ਗਵਾਇਆ ਹੈ, ਜੇ ਤੁਸੀਂ ਆਪਣਾ ਬੱਚਾ ਗਵਾਇਆ, ਆਪਣਾ ਸਾਥੀ ਗਵਾਇਆ ਹੈ ਤੁਸੀਂ, ਜੇ ਤੁਹਾਨੂੰ ਕੋਈ ਲਾਇਲਾਜ ਰੋਗ ਹੈ, ਜੇ ਤੁਹਾਡਾ ਸ਼ੋਸ਼ਣ ਹੋਇਆ ਹੈ ਤੇ ਤੁਹਾਨੂੰ ਬਿਲਕੁਲ ਸਮਝ ਨਹੀਂ ਆ ਰਿਹਾ ਹੈ ਤੁਹਾਡੇ ਜੀਵਨ ਵਿੱਚ ਕੀ ਹੋ ਰਿਹਾ ਹੈ, ਮੇਰੀ ਬੇਨਤੀ ਹੈ ਕਿ ਉਹਨੂੰ ਸਮਝਣ ਦੀ ਕੋਸ਼ਿਸ਼ ਨਾ ਕਰੋ। ਪਰਮੇਸ਼ੁਰ 'ਤੇ ਵਿਸ਼ਵਾਸ ਕਰੋ ਅਤੇ ਉਹ ਸਭ ਗੱਲਾਂ ਉਹਨਾਂ ਦੇ ਨਾਲ ਸਹਿਣ ਕਰੋ ਅਤੇ ਤੁਸੀਂ ਉਹਨਾਂ ਵਿੱਚੋਂ ਬਾਹਰ ਨਿਕਲ ਆਓਗੇ ਅਤੇ ਇਹ ਕਹਿਣ ਦੇ ਲਾਇਕ ਹੋ ਜਾਓਗੇ, ਮੈਂ ਕਦੇ ਕੇਵਲ ਉਹਨਾਂ ਦੇ ਬਾਰੇ ਵਿੱਚ ਗੱਲ ਕਰ ਸਕਦਾ, ਪਰ ਹੁਣ ਮੈਂ ਉਹਨਾਂ ਨੂੰ ਜਾਣਦਾ ਹਾਂ, ਹੁਣ ਉਹਨਾਂ ਦੇ ਮੁੜ ਜੀ ਉੱਠਣ ਦੀ ਸ਼ਕਤੀ ਨੂੰ ਜਾਣਦਾ ਹਾਂ ਜੋ ਸਾਨੂੰ ਮੋਇਆਂ 'ਚੋਂ ਉੱਪਰ ਚੱਕਦੀ ਹੈ ਤਦ ਵੀ ਜਦ ਅਸੀਂ ਸਰੀਰ ਵਿੱਚ ਹੁੰਦੇ ਹਾਂ। ਮੈਂ ਸੱਚਮੁੱਚ ਉਹਨਾਂ ਨੂੰ ਜਾਣਨਾ ਚਾਹੁੰਦੀ ਹਾਂ ਕਿ ਇੱਥੇ ਕੋਈ ਉਹਨਾਂ ਨੂੰ ਜਾਣਨਾ ਚਾਹੁੰਦਾ ਹੈ, ਸੱਚਮੁੱਚ ਜਾਣਨਾ ਚਾਹੁੰਦਾ ਹੈ, ਤਾਂ ਤੁਹਾਨੂੰ ਪਰਮੇਸ਼ੁਰ ਦੀ ਭਲਾਈ ਦਾ ਤਜਰਬਾ ਹੋਣਾ ਚਾਹੀਦਾ ਹੈ, ਤੁਹਾਨੂੰ ਉਹਨਾਂ ਦੀ ਬਚਾਉਣ ਦੀ ਸ਼ਕਤੀ ਦਾ ਤਜਰਬਾ ਹੋਣਾ ਚਾਹੀਦਾ ਹੈ। ਮੇਰੀ ਗੱਲ ਯਾਦ ਰੱਖੋ, ਉਹ ਦਿਨ ਦੂਰ ਨਹੀਂ ਜਦ ਇਸ ਸਭ ਦਾ ਅੰਤ ਹੋਣ ਵਾਲਾ ਹੈ ਅਤੇ ਮੈਂ ਤੁਹਾਨੂੰ ਸਵਰਗ ਦੇ ਬਾਰੇ 'ਚ ਬਚਨਾਂ ਦੇ ਵੱਲ ਜਾਣ ਦੇ ਲਈ ਸਮਾਂ ਨਹੀਂ ਕੱਢਣ ਵਾਲੀ, ਪਰ ਲਿਖਿਆ ਉੱਥੇ ਬਿਲਕੁਲ ਅਥਰੂ ਨਹੀਂ ਹੋਣਗੇ, ਬਿਲਕੁਲ ਕਸ਼ਟ ਨਹੀਂ ਹੋਏਗਾ, ਸੋਗ ਅਤੇ ਰੋਣਾ ਧੋਣਾ ਨਹੀਂ ਹੋਏਗਾ। ਅਸੀਂ ਉਹਨਾਂ ਨੂੰ ਕਹਿੰਦਿਆਂ ਸੁਣਾਂਗੇ, ਸਭ ਹੋ ਗਿਆ ਹੈ ਕਿਉਂਕਿ ਮੈਂ ਹੀ ਪਹਿਲਾਂ ਹਾਂ, ਮੈਂ ਹੀ ਆਖਰੀ, ਆਦਿ ਵੀ ਅਤੇ ਅੰਤ ਵੀ, ਪਹਿਲਾਂ ਵੀ ਅਤੇ ਆਖਰੀ ਵੀ। ਪਰ ਇਸ ਸਮੇਂ ਦੇ ਲਈ ਸਾਡੇ ਕੋਲ ਵਿਸ਼ਵਾਸ ਹੈ। ਇਸ ਵੇਲੇ ਅਸੀਂ ਥੋੜ੍ਹਾ ਥੋੜ੍ਹਾ ਜਾਣਦੇ ਹਾਂ, ਅਸੀਂ ਸਭ ਕੁਝ ਨਹੀਂ ਜਾਣਦੇ, ਸਾਨੂੰ ਉੱਦਾਂ ਦਿਖਦਾ ਜਿਵੇਂ ਉਸ ਸ਼ੀਸ਼ੇ 'ਚ ਦਿਖਦਾ ਹੈ ਜੋ ਧੁੰਦਲਾ ਅਤੇ ਸਾਫ਼ ਨਹੀਂ ਹੁੰਦਾ, ਪਰ ਸਾਨੂੰ ਅੱਗੋਂ ਕਦੇ ਵੀ ਬਿਨਾਂ ਸੁਲਝੇ ਜਵਾਬਾਂ ਨੂੰ ਆਪਣੇ ਤੋਂ ਸੰਤੋਖ ਅਤੇ ਤ੍ਰਿਪਤੀ ਚੁਰਾਉਣ ਨਹੀਂ ਦੇਣਾ ਹੈ। ਹਰ ਵਾਰ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋਵੇ, ਹਰ ਵਾਰ ਜਦ ਮਹਿਸੂਸ ਹੋਏ ਤੁਹਾਨੂੰ ਕਿਉਂ ਪਰਮੇਸ਼ੁਰ ਕਿਉਂ, ਤੁਹਾਨੂੰ ਕਹਿਣਾ ਮੈਂ ਸਵਾਲਾਂ ਵਿੱਚ ਨਹੀਂ ਪਵਾਂਗਾ, ਮੈਂ ਪਹਿਲੇ ਕਰ ਚੁੱਕਿਆ ਹਾਂ, ਫਿਰ ਤੋਂ ਨਹੀਂ ਕਰਾਂਗਾ, ਮੇਰੇ ਕੋਲ ਇੱਕ ਨਵਾਂ ਸੁਨੇਹਾ ਹੈ, ਪਰਮੇਸ਼ੁਰ ਮੈਨੂੰ ਤੁਹਾਡੇ 'ਤੇ ਨਹੀਂ ਚਾਹੇ।
ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈ। ਆਮੀਨ। ਚਲੋ ਹੁਣ ਪਰਮੇਸ਼ਵਰ ਦੀ ਵਡਿਆਈ ਕਰੋ।